ਤਾਂ ਉਸ ਵੇਲੇ ਇਹ ਕੋਈ ਪਠਾਨ ਸਰਦਾਰ ਮੁਸਲਮਾਨ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ। ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਉਹਦੇ ਕੋਲੇ ਖਾਣ ਵਾਸਤੇ ਕੁਝ ਵੀ ਖਰਚਾ ਵਰਚਾ ਨਹੀਂ ਸੀ, ਕਿਉਂਕਿ ਉਹ ਇਹ ਇੱਛਾ ਲੈ ਕੇ ਆਇਆ ਸੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੂਰਬੀਰਾਂ ਦੀ ਫੌਜ ਰੱਖਦੇ ਨੇ ਅਤੇ ਮੈਂ ਗੁਰੂ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਵਾਂਗਾ, ਉੱਥੇ ਮੈਨੂੰ ਤਨਖਾਹ ਮਿਲੇਗੀ, ਉਸਦੇ ਨਾਲ ਮੇਰਾ ਗੁਜ਼ਾਰਾ ਹੋਵੇਗਾ। ਉਹ ਕਿਸੇ ਤੋਂ ਉਧਾਰੇ ਪੈਸੇ ਫੜ ਕੇ ਘੋੜਾ ਖਰੀਦ ਕੇ ਅਤੇ ਫਿਰ ਉਹ ਸ਼ਸਤਰ ਬਸਤਰ ਲੈ ਕੇ ਗੁਰੂ ਮਹਾਰਾਜ ਦੇ ਕੋਲ ਪੁੱਜਿਆ, ਪਰ ਜਦੋਂ ਆ ਕੇ ਵੇਖਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਹੁਣ ਸੱਚਖੰਡ ਦੀਆਂ ਤਿਆਰੀਆਂ ਕਰੀ ਬੈਠੇ ਨੇ, ਔਰ ਉਹ ਬੜਾ ਹੌਂਸਲਾ ਜਿਹਾ ਹਾਰ ਕੇ ਇੱਕ ਥਾਂ 'ਤੇ ਬੈਠ ਗਿਆ ਅਤੇ ਆਪਣੇ ਮਨ ਹੀ ਮਨ ਦੇ ਵਿੱਚ ਬੜਾ ਹੀ ਮਾਯੂਸ ਹੋ ਕੇ ਸੋਚਣ ਲੱਗਿਆ। ਕਹਿਣ ਲੱਗਾ ਬਈ ਹੁਣ ਤਾਂ ਮੇਰੀ ਆਸ ਖਤਮ ਹੋ ਗਈ ਹੈ, ਹੁਣ ਮੈਂ ਜਾਵਾਂ ਅਤੇ ਕਿੱਧਰ ਜਾਵਾਂ। ਅਤੇ ਹੁਣ ਉਹ ਜਦੋਂ ਪ੍ਰੇਮੀ ਸਤਿਗੁਰੂ ਦੇ ਪਾਸ ਆਇਆ ਅਤੇ ਕਹਿਣ ਲੱਗਾ, ਦੱਸੋ ਮਹਾਰਾਜ ਮੈਂ ਹੁਣ ਕਿਹਨੂੰ ਮੋਹਰਾਂ ਦੇਵਾਂ, ਕਿਹਨੂੰ ਪੁੰਨ ਦਾਨ ਕਰਾਂ? ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਠਾਨ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਵੀ ਉਹ ਸਾਹਮਣੇ ਇੱਕ ਪਠਾਨ ਸਰਦਾਰ ਬੈਠਾ, ਤੂੰ ਜਾ ਕੇ ਇਹ ਮਾਇਆ ਉਹਨੂੰ ਦੇ, ਉਹਦੀ ਲੋੜ ਪੂਰੀ ਕਰ। ਉਹ ਬੰਦਾ ਬੜਾ ਹੈਰਾਨ ਹੋਇਆ, ਉਹ ਕਹਿਣ ਲੱਗਾ ਉਹਦੇ ਕੋਲ ਇੰਨਾ ਵਧੀਆ ਘੋੜਾ ਹੈ ਅਤੇ ਬੜੇ ਕੀਮਤੀ ਬਸਤਰ ਵੀ ਪਾਏ ਹੋਏ ਨੇ, ਸ਼ਸਤਰ ਬੜੇ ਕੀਮਤੀ ਨੇ, ਕਿਵੇਂ ਗਰੀਬ ਹੋ ਸਕਦਾ? ਪਰ ਹੁਣ ਵਿਚਲੀ ਗੱਲ ਦਾ ਕਿਸੇ ਨੂੰ ਕੀ ਪਤਾ ਸੀ, ਉਹਦਾ ਅੰਦਰੋਂ ਮਨ ਨਾ ਮੰਨਿਆ ਵੀ ਇਹ ਬੰਦਾ ਵੀ ਕਦੇ ਗਰੀਬ ਹੋ ਸਕਦਾ। ਚਲੋ ਖੈਰ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਆਖਿਆ, ਅੱਛਾ ਤੂੰ ਇਉਂ ਕਰੀ, ਅਸੀਂ ਇੱਕ ਦੋ ਸੇਵਾਦਾਰ ਤੇਰੇ ਨਾਲ ਭੇਜਦੇ ਹਾਂ ਅਤੇ ਤੂੰ ਇਹਨੂੰ ਵੇਖੀ ਵੀ ਇਹਦੀ ਹਾਲਤ, ਇਹਦੀ ਦਸ਼ਾ ਕੀ ਹੈ। ਕਹਿਣ ਲੱਗਾ ਠੀਕ ਹੈ। ਹੁਣ ਉਹ ਜਿੱਥੇ ਪਠਾਨ ਠਹਿਰਿਆ ਹੋਇਆ ਸੀ ਅਤੇ ਉਹਨੇ ਸੋਚਿਆ, ਸ਼ਾਮ ਦਾ ਵਕਤ ਹੋ ਗਿਆ, ਕੋਲੇ ਕੋਈ ਮਾਇਆ ਨਹੀਂ ਹੈ, ਕੋਈ ਖਰਚ ਨਹੀਂ ਹੈ, ਘਰੋਂ ਤੁਰਿਆ ਸੀ, ਰਸਤੇ ਵਿੱਚ ਹੀ ਸਾਰਾ ਕੁਝ ਖਰਚ ਬਾਰਚ ਪੂਰਾ ਹੋ ਗਿਆ, ਹੁਣ ਜੇਬ ਖਾਲੀ ਹੈ ਅਤੇ ਘੋੜਾ ਵੀ ਭੁੱਖਾ ਅਤੇ ਆਪ ਵੀ ਭੁੱਖਾ ਹੈ, ਅਤੇ ਜਦੋਂ ਸ਼ਾਮ ਤੱਕ ਇਹਨੂੰ ਕੁਛ ਵੀ ਖਾਣ ਵਾਸਤੇ ਨਾ ਮਿਲਿਆ ਅਤੇ ਫਿਰ ਇਹ ਘੋੜੇ ਦੇ ਗਲ ਦੇ ਨਾਲ ਲੱਗ ਕੇ ਰੋਣ ਲੱਗ ਪਿਆ, ਕਿਉਂਕਿ ਹੁਣ ਇਹਦੀ ਇਹੀ ਇੱਕ ਰੋਜ਼ੀ ਰੋਟੀ ਸੀ। ਘੋੜੇ ਦੇ ਗਲ ਦੇ ਨਾਲ ਲੱਗ ਕੇ ਪਠਾਨ ਰੋਣ ਲੱਗਿਆ, ਕਹਿਣ ਲੱਗਾ, ਭਰਾਵਾ ਤੂੰ ਮੇਰਾ ਬੜਾ ਸਾਥ ਦਿੱਤਾ ਹੈ, ਇੰਨੀ ਦੂਰ ਤੋਂ ਪੰਜਾਬ ਦੀ ਧਰਤੀ ਤੋਂ ਤੂੰ ਮੈਨੂੰ ਨੰਦੇੜ ਦੀ ਧਰਤੀ ਤੱਕ ਲੈ ਕੇ ਆਇਆ, ਪਰ ਮੈਨੂੰ ਅਫਸੋਸ ਹੈ, ਅੱਜ ਮੈਂ ਤੈਨੂੰ ਭੁੱਖਾ ਹੀ ਰੱਖ ਰਿਹਾ ਹਾਂ ਅਤੇ ਦੂਸਰੇ ਪਾਸੇ ਮੈਂ ਵੀ ਅੱਜ ਭੁੱਖਾ ਹੀ ਸੌਂ ਰਿਹਾ ਹਾਂ। ਜੇ ਮੈਨੂੰ ਕੁਛ ਖਾਣ ਲਈ ਮਿਲਦਾ ਤੈਨੂੰ ਜ਼ਰੂਰ ਦਿੰਦਾ, ਪਰ ਜਦੋਂ ਮੇਰਾ ਹੀ ਪੇਟ ਖਾਲੀ ਹੈ ਮੈਂ ਤੈਨੂੰ ਕਿੱਥੋਂ ਦੇਵਾਂ? ਜਦੋਂ ਇਹ ਸਾਰਾ ਕੁਝ ਸੀਨ ਉਸ ਪ੍ਰੇਮੀ ਨੇ ਦੇਖਿਆ ਅਤੇ ਉਹਦਾ ਮਨ ਬਹੁਤ ਦਰਵੀ ਪੂਤ ਹੋਇਆ ਅਤੇ ਉਹਨੇ ਬਾਕੀ ਜਿਹੜੀਆਂ ਬਚਦੀਆਂ ਮੋਹਰਾਂ ਸਨ ਉਸ ਪਠਾਨ ਨੂੰ ਦਿੱਤੀਆਂ। ਉਹ ਪਠਾਨ ਬੜਾ ਹੈਰਾਨ ਹੋਇਆ, ਉਹ ਕਹਿਣ ਲੱਗਾ, ਭਾਈ ਤੂੰ ਕੌਣ ਹੈ? ਕਹਿੰਦਾ, ਮੈਂ ਗੁਰੂ ਕਾ ਸਿੱਖ ਹਾਂ। ਇਹ ਫਿਰ ਮੋਹਰਾਂ ਕਿਸ ਨੇ ਭੇਜੀਆਂ ਨੇ? ਇਹ ਗੁਰੂ ਨੇ ਭੇਜੀਆਂ ਨੇ। ਉਹ ਪਠਾਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਨੂੰ ਨਾ ਰਹਿ ਸਕਿਆ। ਠੀਕ ਹੈ, ਭਾਵੇਂ ਮੈਂ ਬੜੀ ਆਸ ਲੈ ਕੇ ਆਇਆ ਸੀ ਪਰ ਨਿਰਾਸ਼ ਹੋ ਕੇ ਜਾਣ ਲਈ ਮਜਬੂਰ ਸੀ, ਪਰ ਗੁਰੂ ਮਹਾਰਾਜ ਨੇ ਫਿਰ ਵੀ ਮੇਰੀ ਇੱਛਾ ਪੂਰੀ ਕੀਤੀ ਹੈ ਅਤੇ ਉਹ ਬੜਾ ਪ੍ਰਸੰਨ ਹੋਇਆ। ਇਸ ਸਾਖੀ ਤੋਂ ਸਿੱਖਿਆ ਸਾਨੂੰ ਇਹ ਮਿਲਦੀ ਹੈ ਵੀ ਬਹੁਤ ਸਾਰੇ ਲੋਕਾਂ ਨੇ ਤਾਂ ਮੰਗਣ ਦਾ ਇੱਕ ਉਹ ਆਪਣਾ ਕਿਸ ਵੀ ਬਣਾਇਆ ਹੁੰਦਾ, ਸੁਭਾਅ ਬਣ ਜਾਂਦਾ, ਵੀ ਫਟੇ ਪੁਰਾਣੇ ਕੱਪੜੇ ਪਾ ਕੇ ਮੰਗਣ ਬੈਠ ਜਾਂਦੇ ਨੇ, ਪਰ ਉਹਨਾਂ ਕੋਲ ਇੰਨੀ ਮਾਇਆ ਹੁੰਦੀ ਹੈ ਪਰ ਉਹਨਾਂ ਨੂੰ ਵਰਤਣ ਦਾ ਹੁਕਮ ਨਹੀਂ ਹੁੰਦਾ। ਅਤੇ ਕਈ ਤਾਂ ਇਹ ਵੀ ਸੁਣਿਆ, ਕਈ ਜਿਹੜੇ ਮੰਗਦੇ ਨੇ ਦਿਨੇ ਮੰਗਦੇ ਨੇ ਅਤੇ ਰਾਤ ਨੂੰ ਸ਼ਰਾਬਾਂ ਪੀਂਦੇ ਨੇ, ਫਿਰ ਵਿਸਵਾਵਾਂ ਦੇ ਘਰਾਂ ਵਿੱਚ ਜਾਂਦੇ ਨੇ। ਗਰੀਬ ਲੋਕਾਂ ਦੀ ਹਾਲਤ ਹੈ ਅਤੇ ਫਿਰ ਉਹਨਾਂ ਨੂੰ ਦਿੱਤਾ ਦਾਨ ਕਿਵੇਂ ਫਲੀਭੂਤ ਹੋ ਸਕਦਾ? ਇਸ ਦੇ ਮੁਕਾਬਲੇ ਤੇ ਜਿਹੜੇ ਲੋੜਵੰਦ ਨੇ, ਗੁਰੂ ਦੇ ਸਿੱਖ ਨੇ, ਭਾਵ ਜਿਨ੍ਹਾਂ ਦੀ ਗੁਰੂ ਤੇ ਸ਼ਰਧਾ ਹੁੰਦੀ ਹੈ, ਜਿਹੜੇ ਕਿਸੇ ਮੂਹਰੇ ਹੱਥ ਵੀ ਨਹੀਂ ਅੱਡਦੇ ਤੇ ਗੁਰੂ ਦੇ ਪਾਣੇ ਵਿੱਚ ਹੀ ਸ਼ਾਕਰ ਰਹਿੰਦੇ ਨੇ, ਵੀ ਇਹੋ ਜਿਹੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕੇਵਲ ਬਾਹਰਲੇ ਪਾਟੇ ਕੱਪੜਿਆਂ ਨੂੰ ਦੇਖ ਕੇ ਨਹੀਂ ਅੰਦਾਜ਼ਾ ਲਾਉਣਾ ਚਾਹੀਦਾ ਵੀ ਇਹ ਗਰੀਬ ਹੋਵੇਗਾ। ਕਈਆਂ ਦਾ ਸੁਭਾਅ ਹੀ ਹੁੰਦਾ ਹੈ, ਉਹ ਪੁਰਾਣੇ ਜਿਹੇ ਕੱਪੜੇ ਪਾਈ ਰੱਖਦੇ ਨੇ। ਤੇ ਹੁਣ ਮਹਾਰਾਜ ਨੇ ਗੁਰਸਿੱਖ ਨੂੰ ਆਖਿਆ ਵੀ ਤੂੰ ਸਾਜ ਧੱਜ ਕੇ ਰਹਿਣਾ। ਉਹ ਸੋਹਣੇ ਕੱਪੜੇ ਪਾ ਕੇ ਵਿਚਰਦੇ ਨੇ, ਪਰ ਜਿਹੜੀ ਕਿਸੇ ਦੀ ਅੰਦਰੂਨੀ ਲੋੜ ਹੁੰਦੀ ਹੈ ਉਹਨੂੰ ਜ਼ਰੂਰ ਸਮਝ ਕੇ ਫਿਰ ਉੱਥੇ ਹੀ ਪੁੰਨ ਦਾਨ ਕਰਨਾ ਚਾਹੀਦਾ ਹੈ। ਇਹ ਗੁਰੂ ਮਹਾਰਾਜ ਦੀ ਅੰਤਮ ਸਿੱਖਿਆ ਸੀ। ਲਓ ਹੁਣ ਉਹ ਜਿਹੜੀ ਵਿਧਵਾ ਬੀਬੀ ਭਗਤ ਕਬੀਰ ਜੀ ਦੇ ਕੋਲ ਆਈ, ਉਹ ਕਹਿਣ ਲੱਗੀ ਮਹਾਰਾਜ ਦੱਸੋ ਮੈਂ ਹੁਣ ਇਹ ਪੁੰਨ ਦਾਨ ਕਿੱਥੇ ਕਰਾਂ? ਤੇ ਭਗਤ ਜੀ ਕਹਿਣ ਲੱਗੇ ਤੂੰ ਗਰੀਬ ਗੁਰਬਿਆਂ ਨੂੰ ਛਕਾ ਦੇ। ਤੇ ਫਿਰ ਉਹ ਕਹਿਣ ਲੱਗੀ ਮਹਾਰਾਜ ਮੈਂ ਤੇ ਹੋਰ ਗੱਲ ਸੋਚੀ ਹੈ, ਬਈ ਚਲੋ ਠੀਕ ਹੈ, ਬਾਕੀ ਤੇ ਸਭ ਲੋਕ ਆਪੋ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਤੇ ਮੈਂ ਵਿਧਵਾ ਹਾਂ। ਤੇ ਮੈਂ ਹੁਣ ਇਹ ਸੋਚਿਆ ਵੀ ਜਿੰਨੀਆਂ ਵੀ ਇਸ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਵਿਧਵਾ ਇਸਤਰੀਆਂ ਨੇ ਤੇ ਮੈਂ ਹੁਣ ਉਹਨਾਂ ਨੂੰ ਹੀ ਪੁੰਨ ਦਾਨ ਕਰਨੀ, ਉਹਨਾਂ ਦੀ ਸਹਾਇਤਾ ਕਰਾਂਗੀ, ਕਿਉਂਕਿ ਉਹ ਹੁਣ ਆਪ ਵਿਧਵਾ ਸੀ। ਕਹਿੰਦੀ ਮੈਂ ਤੇ ਹੁਣ ਉਹਨਾਂ ਦੀ ਲੋੜ ਪੂਰੀ ਕਰਾਂਗੀ। ਮੈਂ ਸਾਰਿਆਂ ਨੂੰ ਵੇਖ ਲਿਆ, ਇਹਨਾਂ ਵਿੱਚੋਂ ਕੋਈ ਵੀ ਅਸਲੀ ਸੱਚਾ ਸਾਧੂ ਨਹੀਂ ਹੈ, ਸਭ ਨੇ ਪਖੰਡ ਬਣਾਏ ਹੋਏ ਨੇ। ਲੋਕ ਕੀ ਗੱਲਾਂ ਕਰਦੇ ਨੇ? ਭਗਤ ਕਬੀਰ ਜੀ ਨੇ ਉਸ ਬੀਬੀ ਕੋਲੋਂ ਗੱਲਾਂ ਸੁਣ ਕੇ ਤੇ ਫਿਰ ਇਹ ਸ਼ਬਦ ਵਿੱਚ ਸਾਰਾ ਹਾਲ ਉਹਨਾਂ ਦਾ ਬਿਆਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ, ਹਰ ਬਿਨ ਭਰੋਂ ਭੁਲਾਨੇ ਅੰਧਾ, ਜਾਪ ਹੈ ਜਾਓ ਆਪ ਛੁਟਕਾਵਨ ਤੇ ਵਾਧੇ ਬਹੁ ਫੰਦਾ। ਰਹਾਉ ਭਗਤ ਜੀ ਕਹਿੰਦੇ ਨੇ ਵੀ ਵਾਹਿਗੁਰੂ ਤੋਂ ਬਿਨਾਂ ਜਿੰਨੇ ਵੀ ਭੇਖਾਂ ਦੇ ਲੋਕ ਨੇ ਉਹ ਸਾਰੇ ਅੰਨੇ ਨੇ ਤੇ ਭਰਮ ਦੇ ਵਿੱਚ ਭੁੱਲੇ ਭਟਕੇ ਇੱਧਰ ਉੱਧਰ ਫਿਰ ਰਹੇ ਨੇ। ਜਾਪ ਹੈ ਜਾਓ ਆਪ ਛੁਟਕਾਵਨ, ਜਿਹਦੇ ਪਾਸ ਆਪਣੇ ਆਪ ਨੂੰ ਛਡਾਉਣ ਵਾਸਤੇ ਜਾਂਦੇ ਹਾਂ, ਭਾਵ ਜਿਹਦੇ ਪਾਸ ਜਾ ਕੇ ਅਸੀਂ ਚਾਹੁੰਦੇ ਹਾਂ ਸਾਨੂੰ ਇਹ ਬੰਧਨਾਂ ਤੋਂ ਆਜ਼ਾਦ ਕਰਵਾ ਦੇਵੇ, ਜਮਾਂ ਤੋਂ ਛੁਡਾ ਦੇਵੇ, ਤੇ ਵਾਧੇ ਬਹੁ ਫੰਦਾ ਉਹ ਹੋਰ ਕਈ ਫਾਹਿਆਂ ਦੇ ਵਿੱਚ ਬੱਝੇ ਹੋਏ ਨੇ। ਭਾਵ ਜਿਹੜੇ ਭੇਖੀ ਲੋਕ ਨੇ ਉਹ ਭੇਖਦੇ ਹੰਕਾਰ ਦੇ ਵਿੱਚ, ਕੋਈ ਡੇਰਿਆਂ ਦੇ ਝਗੜਿਆਂ ਦੇ ਵਿੱਚ, ਕੋਈ ਹੋਰ ਜ਼ਮੀਨਾਂ ਦੇ ਝਗੜਿਆਂ ਦੇ ਵਿੱਚ ਹੀ ਉਹ ਫਸੇ ਹੋਏ ਨੇ। ਡੇਰੇਦਾਰਾਂ ਦਾ ਵੀ ਇਹ ਹਾਲ ਬਣਿਆ ਹੋਇਆ ਹੈ, ਜਿਨ੍ਹਾਂ ਦੇ ਕੋਲ ਅਸੀਂ ਆਪਣੇ ਆਪ ਨੂੰ ਬੰਧਨਾਂ ਤੋਂ, ਮੋਹ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਲਈ ਜਾਂਦੇ ਹਾਂ, ਉਹ ਜਿਹੜੇ ਵੱਡੇ ਵੱਡੇ ਭੇਖੀ ਲੋਕ ਨੇ, ਸਾਧੂ ਨੇ, ਸੰਤ ਅਖਵਾਉਂਦੇ ਨੇ, ਬਾਬੇ ਅਖਵਾਉਂਦੇ ਨੇ, ਤੇ ਵਾਧੇ ਬਹੁ ਫੰਦਾ ਉਹ ਹੋਰ ਆਪਣੇ ਸਿੱਖੀ ਸੇਵਕੀ ਦੇ ਡੇਰੇਦਾਰੀ ਦੇ ਮੋਹ ਮਾਇਆ ਦੇ ਜੰਜਾਲ ਦੇ ਵਿੱਚ ਫਸੇ ਹੋਏ ਸਾਨੂੰ ਨਜ਼ਰ ਆ ਰਹੇ ਨੇ। ਲੋਹਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਜੋਗੀ ਕਹੇ ਜੋਗ ਭਲ ਮਿੱਠਾ ਅਵਰ ਨਾ ਦੂਜਾ ਭਾਈ।
ਲੋ ਭਗਤ ਜੀ ਕਹਿੰਦੇ ਨੇ ਵੀ ਜਦੋਂ ਵੀ ਇਹ ਬੀਬੀ ਜੋਗੀਆਂ ਕੋਲ ਗਈ, ਜੋਗੀ ਕਹਿਣ ਲੱਗੇ ਵੀ ਜੋਗ ਭਲ ਮਿੱਠਾ, ਜੋਗ ਹੀ ਸਭ ਤੋਂ ਚੰਗਾ ਹੈ ਤੇ ਯੋਗ ਹੀ ਸਭ ਤੋਂ ਮਿੱਠਾ ਪਿਆਰਾ ਹੈ, ਯੋਗੀਆਂ ਦਾ ਭੇਖ ਸਭ ਤੋਂ ਚੰਗਾ ਹੈ, ਅਵਰ ਨਾ ਦੂਜਾ ਪਾਈ। ਹੇ ਭਾਈ, ਇਸ ਯੋਗੀਆਂ ਵਰਗਾ ਹੋਰ ਕੋਈ ਦੂਜਾ ਭੇਖ, ਹੋਰ ਕੋਈ ਦੂਜਾ ਮਤ, ਹੋਰ ਕੋਈ ਦੂਜਾ ਭੇਖ ਹੋ ਹੀ ਨਹੀਂ ਸਕਦਾ।
ਮੁੰਡਤ ਮੁੰਡਤ ਕਹਿ ਸਬਦੀ ਇਹ ਕਹੇ ਸਿੱਧ ਪਾਈ।
ਲੋ ਭਗਤ ਜੀ ਕਹਿੰਦੇ ਫਿਰ ਉਹ ਰੁੰਡਤ ਅਰਥ ਹੈ ਜਿਹੜੇ ਸਰੇਵੜੇ ਸਨ, ਜੈਨੀ ਸਨ, ਉਹਨਾਂ ਕੋਲ ਗਈ। ਮੁੰਡਤ ਕਹਿੰਦੇ ਨੇ ਜਿਹੜੇ ਸਿਰ ਮੂੰਹ ਮਨਾਉਣ ਵਾਲੇ ਸੰਨਿਆਸੀ, ਉਹਨਾਂ ਕੋਲ ਵੀ ਗਈ। ਤੇ ਇੱਕ ਸ਼ਬਦ ਜਿਹੜੇ ਇੱਕ ਅਲੱਖ ਹੋ ਇੱਕੋ ਹੀ ਸ਼ਬਦ ਬੋਲਣ ਵਾਲੇ ਲੋਕ ਸਨ, ਉਹਨਾਂ ਦੇ ਕੋਲ ਵੀ ਗਈ। ਇਹ ਕਹਿ ਸਿੱਧ ਪਾਈ, ਇਹ ਸਾਰੇ ਕਹਿਣ ਲੱਗੇ ਅਸੀਂ ਤੇ ਅਸਲੀ ਜਿਹੜੀ ਸਿੱਧੀ ਹੈ ਨਾ, ਆਤਮਕ ਸ਼ਕਤੀ ਹੈ ਜਾਂ ਮੁਕਤੀ, ਅਸਾਂ ਹੀ ਪ੍ਰਾਪਤ ਕੀਤੀ ਹੈ, ਸਾਡੇ ਬਿਨਾਂ ਹੋਰ ਕੋਈ ਮੁਕਤ ਹੋ ਹੀ ਨਹੀਂ ਸਕਦਾ, ਇਸ ਲਈ ਅਸੀਂ ਹੀ ਸਾਰਿਆਂ ਤੋਂ ਚੰਗੇ ਹਾਂ, ਅਸੀਂ ਸਭ ਤੋਂ ਸ੍ਰੇਸ਼ਟ ਹਾਂ, ਤੂੰ ਸਾਡੀ ਸੇਵਾ ਕਰ।
ਹਰ ਬਿਨ ਭਰਮ ਪੁਲਾਨੇ ਅੰਦਾ, ਜਾਪੈ ਜਾਓ ਆਪ ਛੁਟਕਾਵਨ ਤੇ ਬਾਦੇ ਬੋ ਫੰਦਾਰਾ।
ਲੋ ਭਗਤ ਜੀ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਪਾਵੋ ਦੀ ਭਗਤੀ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਇਹ ਜਿੰਨੇ ਵੀ ਭੇਖਾਂ ਦੇ ਲੋਕ ਨੇ ਭਰਮ ਦੇ ਵਿੱਚ ਭੁੱਲੇ ਫਿਰਦੇ ਨੇ ਤੇ ਸਾਰੇ ਅੰਨੇ ਨੇ, ਅਗਿਆਨੀ ਨੇ। ਇੱਕ ਤਾਂ ਉਹ ਅੰਨੇ ਹੁੰਦੇ ਨੇ ਨਾ ਜਿਨ੍ਹਾਂ ਦੇ ਨੇਤਰ ਨਹੀਂ ਹੁੰਦੇ, ਪਰ ਦੂਜੇ ਅੰਨੇ ਉਹ ਨੇ ਜਿਨ੍ਹਾਂ ਨੂੰ ਰੱਬ ਨਹੀਂ ਦਿਸਦਾ। ਸਤਿਗੁਰੂ ਦੇ ਬਚਨ ਨੇ ਅੰਧੇ ਇਹ ਨਾ ਆਖੀਆਂ ਜਨਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੋ ਖਸਮੋਂ ਕੁੱਥੇ ਜਾਹੇ। ਜਿਹੜੇ ਰੱਬ ਤੋਂ ਉਲਟ ਰਸਤੇ ਚੱਲਦੇ ਨੇ, ਭਗਤੀ ਨਹੀਂ ਕਰਦੇ, ਪਖੰਡ ਕਰਦੇ ਨੇ, ਦੁਨੀਆਂ ਨੂੰ ਲੁੱਟਦੇ ਨੇ, ਇਸ ਲਈ ਉਹ ਸਾਰੇ ਪਖੰਡੀ ਲੋਕ ਅੰਨੇ ਨੇ। ਭਗਤ ਜੀ ਕਹਿੰਦੇ ਨੇ ਜਾ ਪਹਿ ਜਾਓ ਆਪ ਛੁਟਕਾਉਣ, ਜਿਹਦੇ ਪਾਸ ਅਸੀਂ ਆਪਣੇ ਆਪ ਨੂੰ ਛਡਾਉਣ ਵਾਸਤੇ ਜਾਂਦੇ ਹਾਂ ਕਿ ਸਾਨੂੰ ਬੰਧਨਾਂ ਤੋਂ ਆਜ਼ਾਦ ਕਰੋ, ਤੇ ਵਾਧੇ ਬਹੁ ਫੰਦਾ ਉਹ ਹੋਰ ਸਿੱਖੀ ਸੇਵਕੀ ਦੇ ਡੇਰਿਆਂ ਦੇ ਮੋਹ ਜਾਲ ਦੇ ਵਿੱਚ ਫਸੇ ਹੋਏ ਸਾਨੂੰ ਦਿਸ ਰਹੇ ਹਨ।
ਜਹਾਂ ਤੇ ਉਪਜੀ ਤਹੀ ਸਮਾਨੀ ਇਹ ਵਿਦ ਬਿਸਰੀ ਤਬ ਹੀ
ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਜਹ ਤੇ ਉਪਜੀ ਤਹੀ ਸਮਾਨੀ, ਇਹ ਜਿਹੜੀ ਸ੍ਰਿਸ਼ਟੀ ਹੈ ਜਿੱਥੋਂ ਪੈਦਾ ਹੋਈ ਹੈ ਅਖੀਰ ਉੱਥੇ ਜਾ ਕੇ ਸਮਾ ਜਾਂਦੀ ਹੈ। ਇਹ ਇੱਕ ਮੂਲ ਸਿਧਾਂਤ ਹੈ, ਸਾਰੀ ਸ੍ਰਿਸ਼ਟੀ ਵਾਹਿਗੁਰੂ ਤੋਂ ਪੈਦਾ ਹੋਈ ਹੈ ਤੇ ਅਖੀਰ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੀ ਹੈ। ਅਸਲੀ ਤੇ ਨਿਸ਼ਾਨਾ ਸਾਰਿਆਂ ਦਾ ਇਹੀ ਹੈ ਨਾ ਵੀ ਪਰਮੇਸ਼ਰ ਨੂੰ ਮਿਲਣਾ, ਇਹ ਵਿਦ ਬਿਸਰੀ ਤਬ ਹੀ। ਪਰ ਜਦੋਂ ਕੋਈ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ, ਕਿਸੇ ਇੱਕ ਭੇਖ ਨੂੰ ਧਾਰਨ ਕਰ ਲੈਂਦਾ ਹੈ, ਇਹ ਜਿਹੜੀ ਵਿਧੀ ਹੈ, ਇਹ ਤਰਕੀਬ ਹੈ, ਇਹ ਸਿੱਖਿਆ ਹੈ, ਇਹ ਉਸਨੂੰ ਉਸੇ ਵੇਲੇ ਭੁੱਲ ਜਾਂਦੀ ਹੈ ਵੀ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ ਤੇ ਉਹਦੇ ਵਿੱਚ ਸਾਰਿਆਂ ਨੇ ਜਾ ਕੇ ਲੀਨ ਹੋਣਾ, ਇਸ ਗੱਲ ਨੂੰ ਉਸੇ ਵੇਲੇ ਭੁੱਲ ਜਾਂਦਾ ਹੈ। ਪਰ ਜਿਹੜੀ ਸੰਪਰਦਾ ਨੂੰ, ਜਿਹੜੇ ਭੇਖ ਨੂੰ ਧਾਰਨ ਕਰ ਲੈਂਦਾ ਹੈ, ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ।
ਪੰਡਤ ਗੁਣੀ ਸੂਰਿਆਮ ਦਾਤੇ ਇਹ ਕਹੇ ਬਡ ਹਮ ਹੀ
ਲੋ। ਇਹਨਾਂ ਭੇਖਵਾਦੀਆਂ ਤੋਂ ਇਲਾਵਾ ਜਿਹੜੇ ਬੜੇ ਬੜੇ ਪੰਡਤ ਲੋਕ ਨੇ ਉਹ ਕਹਿੰਦੇ ਨੇ ਤੁਸੀਂ ਸਾਡੀ ਸੇਵਾ ਕਰੋ, ਜੋ ਪੁੰਨ ਦਾਨ ਕਰਨਾ ਸਾਨੂੰ ਦਿਓ, ਤੇ ਜਿਹੜੇ ਹੋਰ ਗੁਣੀ ਪੁਰਸ਼ ਨੇ ਉਹ ਕਹਿੰਦੇ ਅਸੀਂ ਸੇਵਾ ਕਰਦੇ ਹਾਂ, ਸਾਨੂੰ ਸੇਵਾ ਦਿਓ, ਤੇ ਜਿਹੜੇ ਸੂਰਮੇ ਨੇ ਕਹਿੰਦੇ ਅਸੀਂ ਬੜੀ ਕੁਰਬਾਨੀ ਕੀਤੀ ਹੈ, ਸਾਨੂੰ ਤੁਸੀਂ ਸਾਡੀ ਸਹਾਇਤਾ ਕਰੋ। ਕਿਉਂਕਿ ਇਹ ਲੋਕ ਵੀ ਜਿਹੜੇ ਨੇ ਨਾ ਸਾਰੇ ਇਹ ਵੀ ਝੂਠੇ ਹੰਕਾਰ ਦੇ ਵਿੱਚ ਫਸੇ ਹੋਏ ਨੇ। ਜਿਹੜੇ ਵਿਦਵਾਨ ਨੇ ਉਹ ਵੀ ਵਿਦਿਆ ਦੇ ਕਾਰਨ ਲੋਕਾਂ ਦੇ ਵਿੱਚ ਆਪਣੀ ਤੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਜਿਹੜੇ ਹੋਰ ਗੁਣੀ ਗਿਆਨੀ ਨੇ ਉਹ ਵੀ ਆਪੋ ਆਪਣੇ ਢੰਗ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਤੇ ਜਿਹੜੇ ਥੋੜੇ ਬਹੁਤ ਕੁਰਬਾਨੀ ਵਾਲੇ ਲੋਕ ਨੇ ਸੂਰਮੇ ਉਹ ਆਪਦੇ ਸੋਹਲੇ ਗਾਉਂਦੇ ਨੇ। ਦੇਖੋ ਜੀ ਸਾਡੀ ਕਿੱਡੀ ਵੱਡੀ ਕੁਰਬਾਨੀ ਹੈ। ਤੁਸੀਂ ਪਿੱਛੇ ਜੇ ਜਿਹੜਾ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਚੱਲਿਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਉਗਰਾਹੀਆਂ ਕੀਤੀਆਂ, ਲੱਖਾਂ ਡਾਲਰ ਇਕੱਠੇ ਕੀਤੇ, ਤੇ ਬਸ ਪਹਿਲੀ ਤਾਂ ਗੱਲ ਜਿੱਥੇ ਲੋੜ ਸੀ ਉੱਥੇ ਪਹੁੰਚੇ ਹੀ ਨਹੀਂ, ਤੇ ਪਹਿਲਾਂ ਹੀ ਵੰਡੀਆਂ ਪੈ ਗਈਆਂ, ਤੇ ਜੇ ਕਿਧਰੇ ਪਹੁੰਚੇ ਵੀ ਤੇ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਲੜਾਈਆਂ ਪੈ ਗਈਆਂ, ਮੈਨੂੰ ਘੱਟ ਮਿਲਿਆ ਦੂਸਰੇ ਨੂੰ ਵੱਧ ਮਿਲਿਆ। ਇਹ ਗੱਲਾਂ ਬਹੁਤ ਵਿਚਾਰਨ ਯੋਗ ਨੇ। ਲੋ ਭਗਤ ਜੀ ਕਹਿੰਦੇ ਨੇ ਬੜੇ ਬੜੇ ਪੰਡਤ, ਬੜੇ ਬੜੇ ਗੁਣੀ ਗਿਆਨੀ ਤੇ ਵੱਡੇ ਵੱਡੇ ਸੂਰਮੇ ਤੇ ਦਾਤੇ, ਚੌਥੇ ਨੰਬਰ ਤੇ ਜਿਹੜੇ ਕੋਈ ਮਾੜੇ ਮੋਟੇ ਦਾਤੇ ਵੀ ਬਣੇ ਹੋਏ ਨੇ, ਇਹ ਕਹਿ ਬਡ ਹਾਮੀ, ਇਹ ਕਹਿੰਦੇ ਅਸੀਂ ਬਹੁਤ ਵੱਡੇ ਹਾਂ। ਜੇ ਕੋਈ ਮਾੜੀ ਮੋਟੂ ਕੋਈ ਸੇਵਾ ਕਰੇ ਤੇ ਉਹ ਕਹਿੰਦਾ ਜਿੰਨੀ ਮੈਂ ਸੇਵਾ ਕੀਤੀ ਦੂਜਾ ਹੋਰ ਕੋਈ ਕਰ ਹੀ ਨਹੀਂ ਸਕਦਾ, ਉਹਦੇ ਮਨ ਦੇ ਵਿੱਚ ਵੀ ਹੰਕਾਰ ਪੈਦਾ ਹੋ ਜਾਂਦਾ ਹੈ। ਬਸ ਇਹ ਹੰਕਾਰ ਨੇ ਹੀ, ਹੰਕਾਰ ਦੀ ਬਿਮਾਰੀ ਨੇ ਹੀ ਸਾਰਿਆਂ ਨੂੰ ਘੇਰਿਆ ਹੋਇਆ ਹੈ।
ਜਿਸੇ ਬੁਝਾਏ ਸੋਈ ਬੁਝੈ, ਬਿਨ ਬੁਝੇ ਕਿਉਂ ਰਹੀ ਹੈ।
ਲੋ ਭਗਤ ਜੀ ਕਹਿੰਦੇ ਨੇ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਅਸਲੀ ਸੋਝੀ ਦੇਵੇ, ਉਹੀ ਆਪਣੇ ਜੀਵਨ ਦੇ ਅਸਲੀ ਉਦੇਸ਼ ਨੂੰ ਸਮਝਦਾ ਹੈ, ਬਿਨ ਬੁਝੇ ਕਿਉਂ ਰਹੀ ਹੈ, ਤੇ ਬਿਨਾਂ ਅਸਲੀ ਪਰਮਾਰਥ ਦੀ ਸੋਝੀ ਤੋਂ ਦੱਸੋ ਕਿਵੇਂ ਰਹਿ ਸਕੀਦਾ, ਭਾਵ ਨਹੀਂ ਰਿਹਾ ਜਾ ਸਕਦਾ। ਇਹਦਾ ਮਤਲਬ ਇਹ ਹੈ ਇਸ ਸੰਸਾਰ ਦੇ ਵਿੱਚ ਆ ਕੇ ਸਾਨੂੰ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣਾ ਚਾਹੀਦਾ, ਪਰ ਸਮਝਦਾ ਉਹ ਹੈ ਜਿਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ, ਸੰਗਤ ਵਿੱਚ ਆਉਣ ਲੱਗ ਜਾਵੇ, ਬਾਣੀ ਪੜ੍ਹੇ ਸੁਣੇ, ਫਿਰ ਉਹਨੂੰ ਸਮਝ ਆ ਜਾਂਦੀ ਹੈ ਮੇਰੇ ਜੀਵਨ ਦਾ ਮਨੋਰਥ ਕੀ ਹੈ। ਜੀਵਨ ਦਾ ਮਨੋਰਥ ਇਹੀ ਨਹੀਂ ਬਈ ਤੁਸੀਂ ਮਾਇਆ ਇਕੱਠੀ ਕਰ ਲਓ, ਪਰਿਵਾਰ ਪਾਲ ਲਓ ਤੇ ਆਪਣੇ ਐਸ਼ੋ ਇਸ਼ਰਤ ਕਰਕੇ ਸਮਾਂ ਬਤੀਤ ਕਰ ਲਵੋ, ਸਾਡੀ ਜ਼ਿੰਦਗੀ ਦਾ ਮਨੋਰਥ ਨਹੀਂ ਹੈ। ਖਾਓ ਪੀਓ ਮੌਜਾਂ ਮਾਣੋ, ਇਹ ਸਾਡੀ ਜ਼ਿੰਦਗੀ ਦਾ ਮਨੋਰਥ ਨਹੀਂ ਹੈ। ਸਾਡੀ ਜ਼ਿੰਦਗੀ ਦਾ ਮਨੋਰਥ ਇਹ ਹੈ ਵੀ ਅਸੀਂ ਆਪਣੇ ਜੀਵਨ ਨੂੰ ਸਵਾਰੀਏ ਅਤੇ ਫਿਰ ਕੁਛ ਪਰਉਪਕਾਰ ਵੀ ਕਰੀਏ ਅਤੇ ਹੰਕਾਰ ਤੋਂ ਬਚ ਕੇ ਰਹੀਏ ਅਤੇ ਫਿਰ ਸਾਡੀ ਕੀਤੀ ਸੇਵਾ ਪ੍ਰਵਾਨ ਹੋ ਸਕਦੀ ਹੈ। ਜੇ ਸੇਵਾ ਦਾ ਵੀ ਹੰਕਾਰ ਹੋ ਗਿਆ ਤਾਂ ਸੇਵਾ ਵੀ ਅਜਾਈ ਚਲੀ ਜਾਂਦੀ, ਕਿਉਂਕਿ ਭਗਤ ਕਬੀਰ ਜੀ ਜਿੱਥੇ ਸਾਨੂੰ ਸਿੱਖਿਆ ਦੇ ਰਹੇ ਨੇ, ਪੰਡਤ ਗੁਣੀ ਸੂਰ ਹਮ ਦਾਤੇ ਇਹ ਕਹਿ ਬੜ ਹਮ ਹੀ, ਦਾਤੇ ਕਹਿੰਦੇ ਸਾਡੇ ਵਰਗਾ ਕੋਈ ਦਾਤਾ ਨਹੀਂ ਹੋ ਸਕਦਾ, ਪਰ ਉਹ ਇਹ ਨਹੀਂ ਸਮਝਦੇ ਅਸਲੀ ਦਾਤਾ ਤਾਂ ਵਾਹਿਗੁਰੂ ਹੈ ਜਿਸ ਨੇ ਸਭ ਨੂੰ ਰਿਜ਼ਕ ਦਿੱਤਾ ਹੈ, ਉਸ ਦਾਤੇ ਨੂੰ ਕਿਉਂ ਭੁੱਲ ਜਾਂਦੇ ਨੇ। ਪਰ ਅਸਲੀ ਗੱਲ ਨੂੰ, ਜੀਵਨ ਦੀ ਅਸਲੀਅਤ ਨੂੰ ਉਹੀ ਸਮਝਦਾ ਹੈ ਜਿਸ ਨੂੰ ਵਾਹਿਗੁਰੂ ਸਮਝਾਵੇ, ਅਤੇ ਬਿਨਾਂ ਸਮਝੇ ਤੋਂ ਕਿਉਂ ਰਹੀਆ, ਕਿਵੇਂ ਕੋਈ ਰਹਿ ਸਕਦਾ ਨਹੀਂ ਰਹਿ ਸਕਦਾ, ਭਾਵ ਜੀਵਨ ਦੇ ਮਨੋਰਥ ਨੂੰ ਸਮਝ ਕੇ ਹੀ ਜੀਵਨ ਦੀ ਸਫਲਤਾ ਹੁੰਦੀ ਹੈ।
ਜਿਸੇ ਬੁਝਾਏ ਸੋਈ ਬੁਝੈ, ਬਿਨ ਬੁਝੇ ਕਿਉਂ ਰਹੀ ਹੈ, ਸਤਿਗੁਰ ਮਿਲੇ ਅੰਧੇਰਾ ਚੁਕੈ, ਇਨ ਬਿਧ ਮਾਣਕ ਲਈ ਹੈ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਦੋਂ ਇਹ ਜੀਵ ਸਤਿਗੁਰੂ ਨੂੰ ਮਿਲਦਾ ਹੈ ਤੇ ਫਿਰ ਇਹਦੇ ਮਨ ਦੇ ਵਿੱਚ ਮੋਹ ਮਾਇਆ ਦਾ, ਅਵਿਦਿਆ ਦਾ, ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ, ਇਨ ਬਿਧ ਮਾਣਕ ਲਹੀਆ, ਇਸ ਤਰੀਕੇ ਦੇ ਨਾਲ ਜਿਹੜਾ ਮਾਣਕ ਵਾਂਗੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸਾਡੇ ਅੰਦਰ ਹੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਅਥਵਾ ਮਾਣਕ ਦਾ ਅਰਥ ਹੈ ਸੁੱਚੇ ਮੋਤੀ ਵਾਂਗੂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ। ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮੈਂ ਆਇਆ। ਜਦੋਂ ਸਤਿਗੁਰੂ ਮਿਲਦਾ ਹੈ, ਅਗਿਆਨ ਦਾ ਹਨੇਰਾ ਚੁੱਕਿਆ ਜਾਂਦਾ ਹੈ, ਇਸ ਤਰੀਕੇ ਦੇ ਨਾਲ ਨਾਮ ਰੂਪੀ ਮਾਣਕ ਮੋਤੀ ਨੂੰ ਅਥਵਾ ਵਾਹਿਗੁਰੂ ਦੀ ਜੋਤ ਨੂੰ ਤਾਂ ਹੀ ਪ੍ਰਾਪਤ ਕੀਤਾ ਜਾਂਦਾ ਹੈ।
ਤਜ ਭਾਵੇ ਦਹਨ ਬਿਕਾਰਾ, ਹਰ ਪਾ ਦ੍ਰਿੜ ਕਰ ਰਹੀ ਹੈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਵਿੱਚ ਬਹੁਤ ਕੁਛ ਹੋ ਰਿਹਾ ਹੈ, ਪਰ ਤੁਸੀਂ ਹਾਥੀ ਦੀ ਮਸ ਚਾਲ ਚਲੇ ਜਾਓ। ਤਜ ਬਾਵੇ ਦਾਹਨੇ ਬਿਕਾਰਾ, ਬਾਵੇ ਦਾਹਨੇ ਦਾ ਅਰਥ ਹੈ ਸੱਜੇ ਖੱਬੇ ਜੋ ਵਿਕਾਰ ਨੇ, ਇਹਨਾਂ ਦਾ ਖਿਆਲ ਛੱਡ ਕੇ ਹਰ ਪਾ ਦ੍ਰਿੜ ਕਰ ਰਹੀ ਹੈ ਕਿ ਸਾਡੇ ਅੰਦਰ ਵਾਹਿਗੁਰੂ ਦੀ ਅੰਸ਼ ਹੈ, ਸਾਡੇ ਅੰਦਰ ਰੱਬ ਵਸ ਰਿਹਾ ਹੈ। ਉਸ ਵਾਹਿਗੁਰੂ ਦੇ ਪਦ ਨੂੰ ਐਨ ਦ੍ਰਿੜ ਕਰਕੇ ਆਪਣੇ ਮਨ ਵਿੱਚ ਟਿਕਾ ਕੇ ਰੱਖੀਏ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਸੱਜੇ ਖੱਬੇ ਸਾਨੂੰ ਘੇਰਦੇ ਨੇ। ਜਦੋਂ ਅਸੀਂ ਭਗਤੀ ਕਰਦੇ ਹਾਂ, ਰੱਬ ਦਾ ਸਿਮਰਨ ਕਰਦੇ ਹਾਂ, ਇਹ ਜਿਹੜੇ ਵਿਕਾਰ ਨੇ, ਵਿਸ਼ੇ ਨੇ, ਇਹ ਸੱਜਿਓਂ ਖੱਬਿਓਂ ਆ ਕੇ ਘੇਰਦੇ ਨੇ, ਸਾਡੇ ਮਨ ਦੇ ਵਿੱਚ ਆ ਕੇ ਕੋਈ ਨਾ ਕੋਈ ਗੜਬੜ ਪੈਦਾ ਕਰਦੇ ਨੇ। ਪਰ ਭਗਤ ਜੀ ਕਹਿੰਦੇ ਨੇ ਉਸ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹਰ ਪਾ ਦ੍ਰਿੜ ਕਰ ਰਹੀ ਹੈ, ਤੇ ਉਸ ਵਾਹਿਗੁਰੂ ਦੇ ਪਦ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਕੇ ਤੇ ਉੱਥੇ ਹੀ ਆਪਣਾ ਮਨ ਟਿਕਾ ਕੇ ਰੱਖੋ, ਭਾਵ ਆਪਣੇ ਧਿਆਨ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ, ਉਹਦੇ ਸਰੂਪ ਦੇ ਵਿੱਚ ਹੀ ਜੋੜੀ ਰੱਖੋ ਤੇ ਵਿਕਾਰਾਂ ਵੱਲ ਖਿਆਲ ਨਾ ਦਿਓ।
ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਫਿਰ ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਗੂੰਗੇ ਨੂੰ ਗੁੜ ਖਵਾ ਦਿਓ। ਕਹੋ ਕਬੀਰ ਗੂੰਗਾ ਗੁੜ ਖਾਇਆ, ਹੁਣ ਗੂੰਗੇ ਨੇ ਗੁੜ ਖਾ ਲਿਆ, ਪੁੱਛੇ ਤੇ ਕਿਆ ਕਹੀਐ। ਜੇ ਕੋਈ ਉਹਨੂੰ ਪੁੱਛੇ ਦੱਸ ਵੀ ਕਿੰਨਾ ਕੁ ਸਵਾਦ ਆਇਆ ਤੇ ਉਹ ਕੀ ਦੱਸ ਸਕਦਾ, ਜਿਹੜਾ ਗੂੰਗਾ ਹੈ ਜਦੋਂ ਬੋਲ ਹੀ ਨਹੀਂ ਸਕਦਾ ਉਹ ਕੀ ਦੱਸੇਗਾ। ਇਸੇ ਤਰ੍ਹਾਂ ਭਾਈ ਜੀ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਹਰ ਕਾ ਸੇਵਕ ਸੁਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀ। ਜਦੋਂ ਇਹ ਗੱਲ ਗੂੰਗੇ ਦੇ ਗੁੜ ਖੋਣ ਵਾਲੀ ਹੈ ਤੇ ਜੇ ਕੋਈ ਉਹਨੂੰ ਪੁੱਛੇ ਵੀ ਤੁਸੀਂ ਹੁਣ ਰੱਬ ਨੂੰ ਮਿਲੇ ਹੋਏ ਹੋ, ਸਾਨੂੰ ਦੱਸੋ ਉਹ ਰੱਬ ਕਿਹੋ ਜਿਹਾ ਹੈ, ਉਹ ਸਵਾਦ ਕਿਹੋ ਜਿਹਾ ਹੈ, ਉਹ ਕੁਝ ਵੀ ਨਹੀਂ ਦੱਸ ਸਕਣਗੇ। ਪੁੱਛੇ ਤੇ ਕਿਆ ਕਹੀਏ, ਤੇ ਫਿਰ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ। ਕਿਸੇ ਕਵੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਚਲੀ ਪੂਤਰੀ ਲਾਉਣ ਕੀ ਥਾਹ, ਸਿੰਧ ਕੀ ਲੈਣ, ਅਨਾਥ ਆਪੇ ਆਪ ਹੀ ਪਲਟ ਕਹਿ ਕੋ ਬੈਨ। ਇੱਕ ਲੂਣ ਦੀ ਪੁਤਲੀ ਸੀ, ਸਮੁੰਦਰ ਦਾ ਥਾਹ ਪਾਉਣ ਵਾਸਤੇ ਚੱਲ ਗਈ। ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਉਹ ਲੂਣ ਦੀ ਪੁਤਲੀ ਸਮੁੰਦਰ ਦੇ ਪਾਣੀ ਦੇ ਵਿੱਚ ਹੀ ਗਲ ਗਈ, ਪਾਣੀ ਦੇ ਵਿੱਚ ਹੀ ਪਾਣੀ ਦਾ ਰੂਪ ਹੋ ਗਈ। ਤੇ ਹੁਣ ਦੱਸੋ ਵਾਪਸ ਆ ਕੇ ਕੌਣ ਉਹਦੇ ਬਾਰੇ ਦੱਸੇ ਵੀ ਸਮੁੰਦਰ ਕਿਹੋ ਜਿਹਾ ਹੁੰਦਾ। ਇਸੇ ਤਰ੍ਹਾਂ ਦੀ ਹਾਲਤ ਉਹਨਾਂ ਦੀ ਹੁੰਦੀ ਹੈ ਜੋ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਭਗਤੀ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ, ਅਤੇ ਫਿਰ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਤਾਂ ਉਹ ਕੁਛ ਦੱਸਣ ਤੋਂ ਅਸਮਰੱਥ ਹੁੰਦੇ ਨੇ। ਕਹੋ ਕਬੀਰ, ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ, ਕਿਉਂਕਿ ਦੁਨੀਆਂ ਦੇ ਵਿੱਚ ਨਾ ਤੇ ਕੋਈ ਉਦਾਹਰਣ ਹੈ, ਨਾ ਸ਼ਬਦ ਨੇ, ਨਾ ਸਮਰੱਥਾ ਹੈ ਕਿਸੇ ਦੇ ਵਿੱਚ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਦੱਸ ਸਕੇ।
ਰਾਗ ਗੌੜੀ ਪੂਰਬੀ ਕਬੀਰ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਚ ਆਹਾ ਤਹਾਂ ਕਿਛ ਨਾਹੀ, ਪੰਚ ਤਤ ਤੈ ਨਾਹੀ।
ਲਓ ਹੁਣ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਰਾਗ ਗੌੜੀ ਦੀ ਪੂਰਬੀ ਜਾਤੀ ਹੈ, ਤੇ ਕਬੀਰ ਭਗਤ ਜੀ ਦਾ ਵੀ ਪੂਰਬੀ ਜਾਤੀ ਦਾ ਇੱਕ ਸ਼ਬਦ ਅੱਗੇ ਆ ਰਿਹਾ ਹੈ। ਪੂਰਬੀ ਦੇ ਥੱਲੇ ਏਕਾਂਕ ਵੀ ਇੱਕ ਸ਼ਬਦ ਆ ਰਿਹਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ ਕਿ ਭਗਤ ਕਬੀਰ ਜੀ ਦਾ ਇੱਕ ਯੋਗੀ ਮਿੱਤਰ ਸੀ, ਤੇ ਜਦੋਂ ਉਹ ਕਈ ਵਾਰੀ ਯੋਗ ਸਾਧਨ ਕਰਦਾ, ਦਸਵੇਂ ਦੁਆਰ ਦੇ ਵਿੱਚ ਸਮਾਧੀ ਲੱਗਦੀ, ਤੇ ਬੜੀਆਂ ਅਜੀਬ ਅਜੀਬ ਗੱਲਾਂ ਦੱਸਿਆ ਕਰਦਾ ਸੀ ਵੀ ਦਸਵੇਂ ਦੁਆਰ ਦੇ ਵਿੱਚ ਮੈਨੂੰ ਆਹ ਦਿਸਦਾ ਹੈ, ਮੈਨੂੰ ਉਹ ਦਿਸਦਾ ਹੈ। ਤੇ ਉਹ ਭਗਤ ਕਬੀਰ ਜੀ ਨਾਲ ਉਸਦਾ ਬੜਾ ਸਨੇਹ ਸੀ, ਤੇ ਉਹ ਅਚਾਨਕ ਚਲਾਣਾ ਕਰ ਗਿਆ। ਜਦੋਂ ਚਲਾਣਾ ਕਰ ਗਿਆ ਤੇ ਜਿਹੜੇ ਉਹਦੇ ਚੇਲੇ ਸਨ ਉਹ ਭਗਤ ਕਬੀਰ ਜੀ ਦੇ ਕੋਲ ਆਏ, ਕਹਿਣ ਲੱਗੇ ਮਹਾਰਾਜ ਜੋਗੀ ਬਾਬਾ ਜੀ ਚੜ੍ਹਾਈ ਕਰ ਗਏ ਨੇ, ਤੇ ਤੁਸੀਂ ਕਿਰਪਾ ਕਰੋ ਤੇ ਜਾ ਕੇ ਸੰਗਤਾਂ ਨੂੰ ਧੀਰਜ ਦੇਵੋ। ਤਾਂ ਭਗਤ ਕਬੀਰ ਜੀ ਹੁਣ ਉੱਥੇ ਚਲੇ ਗਏ ਨੇ। ਉਸ ਯੋਗੀ ਪੁਰਸ਼ ਦਾ ਸਰੀਰ ਸਾਹਮਣੇ ਪਿਆ ਹੈ, ਉਹਨੂੰ ਵੇਖ ਕੇ ਭਗਤ ਕਬੀਰ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਤਾਗਾ ਤੋਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ, ਇਹ ਸੰਸਾ ਮੋਕੋ ਅੰਧਨ ਵਿਆਪੈ, ਮੋਕੋ ਕੋ ਨਾ ਕਹੇ ਸਮਝਾਈ। ਰਹਾਉ ਭਗਤ ਜੀ ਕਹਿੰਦੇ ਨੇ ਕਿ ਇਹ ਯੋਗੀ ਮਹਾਤਮਾ ਜੀ ਤਾਗਾ ਟੁੱਟਾ, ਇਹ ਹੁਣ ਸਵਾਸਾਂ ਦਾ ਪ੍ਰਾਣਾਂ ਦਾ ਤਾਗਾ ਟੁੱਟ ਗਿਆ ਹੈ, ਗਗਨ ਬਿਨਸ ਗਿਆ, ਤੁਹਾਡਾ ਦਸਵਾਂ ਦੁਆਰ ਵੀ ਨਾਲ ਹੀ ਨਾਸ ਹੋ ਗਿਆ, ਤੇਰਾ ਬੋਲਤ ਕਹਾਂ ਸਮਾਈ, ਜਿਹੜਾ ਤੁਹਾਡੇ ਵਿੱਚ ਬੋਲਣ ਵਾਲਾ ਮਨ ਸੀ, ਜੀਵ ਆਤਮਾ ਸੀ, ਉਹ ਕਿੱਥੇ ਜਾ ਕੇ ਸਮਾ ਗਿਆ, ਇਹਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ। ਇਹ ਸੰਸਾ ਮੋਕੋ ਅੰਧਨ ਵਿਆਪੈ, ਹੁਣ ਉਹ ਯੋਗੀ ਪੁਰਸ਼ ਤਾਂ ਚੜ੍ਹਾਈ ਕਰ ਚੁੱਕਿਆ ਸੀ, ਤੇ ਭਗਤ ਜੀ ਕਹਿੰਦੇ ਨੇ ਇਹ ਸੰਸਾ ਮੈਨੂੰ ਦਿਨ ਰਾਤ ਵਿਆਪ ਰਿਹਾ ਹੈ, ਮੋਕੋ ਕੋ ਨਾ ਕਹੇ ਸਮਝਾਈ, ਹੁਣ ਮੈਨੂੰ ਕੋਈ ਇਸ ਗੱਲ ਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਕੋਈ ਇਹ ਗੱਲ ਮੈਨੂੰ ਸਮਝਾਉਣ ਵਾਸਤੇ ਕੋਈ ਯਤਨ ਨਹੀਂ ਕਰ ਰਿਹਾ। ਇਹਦਾ ਮਤਲਬ ਇਹ ਹੈ ਜਦੋਂ ਅੱਗੇ ਕੋਈ ਸੰਸਾ ਹੁੰਦਾ ਸੀ ਤੇ ਅਸੀਂ ਇਸ ਯੋਗੀ ਮਹਾਤਮਾ ਦੇ ਕੋਲ ਆ ਕੇ ਵਿਚਾਰ ਸਾਂਝੇ ਕਰਦੇ ਸੀ, ਪਰ ਉਹ ਹੁਣ ਚੜ੍ਹਾਈ ਕਰ ਗਿਆ, ਇਹਨਾਂ ਤੋਂ ਬਿਨਾਂ ਸਾਡੇ ਸੰਸਿਆਂ ਨੂੰ ਕੌਣ ਨਿਵਰਤ ਕਰ ਸਕਦਾ ਹੈ, ਹੁਣ ਇਹ ਤੇ ਚੜ੍ਹਾਈ ਕਰ ਗਏ ਨੇ, ਕਿਸੇ ਨੇ ਵੀ ਨਿਵਰਤ ਨਹੀਂ ਕਰਨਾ, ਬਲਕਿ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਹੀ ਸਭ ਤੋਂ ਵੱਡੀ ਹੈ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਟੇਕ ਰੱਖਣੀ ਚਾਹੀਦੀ ਹੈ। ਲੋ ਹੁਣ ਭਗਤ ਕਬੀਰ ਜੀ ਉਸ ਯੋਗੀ ਪੁਰਸ਼ ਦੇ ਜਿਹੜੇ ਉਹਦੇ ਚੇਲੇ ਬਾਲੇ ਨੇ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸੁਣੋ।
ਜੈ ਕਚ ਆਹਾ ਤਹਾਂ ਕਿਛ ਨਾਹੀ, ਪੰਚ ਤਤ ਤੈ ਨਾਹੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਜੈ ਕਛ ਆਹਾ, ਜਿੱਥੇ ਪਹਿਲਾਂ ਸਭ ਕੁਛ ਹਾਜ਼ਰ ਸੀ, ਤਹਾਂ ਕਿਛ ਨਾਹੀ, ਹੁਣ ਉੱਥੇ ਕੁਛ ਵੀ ਨਹੀਂ ਨਜ਼ਰ ਨਹੀਂ ਆਉਂਦਾ। ਭਾਵ ਜਿੱਥੇ ਇਸ ਯੋਗੀ ਪੁਰਸ਼ ਦਾ ਆਪਣਾ ਡੇਰਾ ਸੀ, ਆਸਣ ਸੀ, ਉੱਥੇ ਪਹਿਲਾਂ ਬੜੀ ਚਹਿਲ ਪਹਿਲ ਸੀ, ਜਦੋਂ ਯੋਗੀ ਆਪਣੇ ਵਜੂਦ ਵਿੱਚ ਕਾਇਮ ਸੀ ਤੇ ਉਸ ਵੇਲੇ ਇੱਥੇ ਬਹੁਤ ਠਾਠ ਬਾਠ ਦੇ ਨਾਲ ਰਹਿੰਦਾ ਸੀ। ਜਿੱਥੇ ਪਹਿਲਾਂ ਬੜਾ ਠਾਠ ਬਾਠ ਦਿਖਾਈ ਦਿੰਦਾ ਸੀ, ਬੜੀ ਚਹਿਲ ਪਹਿਲ ਦਿਖਾਈ ਦਿੰਦੀ ਸੀ, ਬੜੀ ਰੌਣਕ ਦਿਖਾਈ ਦਿੰਦੀ ਸੀ, ਤਾਂ ਕਿਛ ਨਾ ਹੀ, ਹੁਣ ਉੱਥੇ ਕੁਛ ਵੀ ਨਜ਼ਰ ਨਹੀਂ ਆ ਰਿਹਾ, ਉੱਥੇ ਸੁੰਨਸਾਨ ਹੋਈ ਪਈ ਹੈ। ਪੰਜ ਤੱਤ ਤਾਂ ਨਾਹੀਂ, ਲੋ ਭਗਤ ਜੀ ਕਹਿੰਦੇ ਨੇ ਪੰਜ ਤੱਤਾਂ ਦਾ ਸਰੀਰ ਸੀ ਤੇ ਉਹ ਵੀ ਹੁਣ ਇੱਥੇ ਦਿਖਾਈ ਨਹੀਂ ਦੇ ਰਿਹਾ। ਜਿਹੜਾ ਪੰਜ ਤੱਤ ਪੰਜ ਤੱਤਾਂ ਵਿੱਚ ਜਾ ਕੇ ਲੀਨ ਹੋ ਗਏ ਨੇ। ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਹੁਣ ਇਹ ਪੰਜ ਤੱਤਾਂ ਦਾ ਸਰੀਰ ਵੀ ਸਾਨੂੰ ਇੱਥੇ ਦਿਖਾਈ ਨਹੀਂ ਦੇ ਰਿਹਾ।
ਜਿਹੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ।
ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਯੋਗੀ ਸੀ ਪਹਿਲਾਂ ਇਹੜਾ ਪਿੰਗਲਾ ਤੇ ਸੁਖਮਨਾ ਦੇ ਬਾਰੇ ਵੀ ਲੋਕਾਂ ਨੂੰ ਬੜਾ ਕੁਝ ਦੱਸਦਾ ਸੀ ਵੀ ਆ ਜਿਹੜੀ ਸਾਡੀ ਖੱਬੀ ਨਾਸਕਾ ਦੀ ਸੁਰ ਹੈ ਇਹਨੂੰ ਇਹੜਾ ਕਹਿੰਦੇ ਨੇ, ਆ ਜਿਹੜੀ ਸੱਜੀ ਨਾਸਕਾ ਦੀ ਸੁਰ ਹੈ ਇਹਨੂੰ ਪਿੰਗਲਾ ਕਹਿੰਦੇ ਨੇ, ਤੇ ਜਿਹੜੇ ਯੋਗੀ ਪੁਰਸ਼ ਨੇ ਉਹ ਕਹਿੰਦੇ ਨੇ ਤੁਸੀਂ ਆਪਣੇ ਸਵਾਸਾਂ ਨੂੰ ਕਦੇ ਇਹੜਾ ਸੁਰ ਦੁਆਰਾ ਉੱਪਰ ਚੜਾਓ ਸੁਖਮਨਾ ਦੇ ਵਿੱਚ ਤੇ ਪਿੰਗਲਾ ਦੁਆਰਾ ਹੇਠਾਂ ਨੂੰ ਉਤਾਰੋ, ਤੇ ਕਿਧਰੇ ਕਹਿੰਦੇ ਸੀ ਪਿੰਗਲਾ ਸੁਰ ਦੁਆਰਾ ਇਹ ਸੱਜੀ ਨਾਸਕਾ ਦੁਆਰਾ ਆਪਣੇ ਸਵਾਸਾਂ ਨੂੰ ਸੁਖਮਨਾ ਦੇ ਵਿੱਚ ਲਿਜਾਓ, ਫਿਰ ਇਹੜਾ ਸੁਰ ਦੁਆਰਾ ਹੇਠਾਂ ਉਤਾਰੋ। ਇਸ ਤਰ੍ਹਾਂ ਇਹ ਪੂਰਕ ਕੁੰਭਕ ਤੇ ਰੇਚਕ ਦੀ ਪ੍ਰਕਿਰਿਆ ਸਿਖਾਉਂਦਾ ਸੀ ਇਹੜਾ ਪਿੰਗਲਾ ਸੁਖਮਨ ਬੰਦੇ, ਇਹੜਾ ਤੇ ਪਿੰਗਲਾ ਸੁਰ ਦੁਆਰਾ ਸੁਖਮਨਾ ਦੇ ਵਿੱਚ ਕਿਵੇਂ ਆਪਣੇ ਸਵਾਸਾਂ ਨੂੰ ਬੰਦੇ ਦਾ ਅਰਥ ਟਿਕਾਉਣਾ ਸੀ, ਬੰਨਣਾ ਸੀ, ਇਹ ਦੱਸਦਾ ਸੀ। ਇਹ ਅਵਗਣ ਕਤ ਜਾਹੀ। ਹੁਣ ਇਹ ਜਿਹੜੀ ਗਿਣਤੀ ਮਿਣਤੀ ਸੀ ਉਹ ਹੁਣ ਕਿੱਧਰ ਚਲੀ ਗਈ? ਭਾਵ ਉਹਨੂੰ ਦੱਸਣ ਵਾਲਾ ਹੁਣ ਕੋਈ ਵੀ ਨਹੀਂ ਰਿਹਾ, ਅਥਵਾ ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ ਇਹੜਾ ਪਿੰਗਲਾ ਸੁਖਮਨ ਬੰਦੇ, ਬੰਦੇ ਜਿਹੜਾ ਸ਼ਬਦ ਹੈ ਇਹਦਾ ਅਰਥ ਉਹਨਾਂ ਨੇ ਕੀਤਾ ਵੀ ਇਹ ਬੰਦੇ ਇਸ ਮਨੁੱਖ ਨੂੰ ਸੰਬੋਧਨ ਕਰਕੇ, ਬੰਦੇ ਬੰਦਗੀ ਇੱਕ ਤਿਆਰ, ਇਉਂ ਬੰਦੇ ਸ਼ਬਦ ਦੁਆਰਾ ਮਨੁੱਖ ਨੂੰ ਸੰਬੋਧਨ ਕੀਤਾ। ਆਪਾਂ ਵੀ ਆਮ ਕਹਿ ਦਿੰਦੇ ਬੰਦਿਆ ਗੱਲ ਸੁਣ, ਇਹੜਾ ਪਿੰਗਲਾ ਸੁਖਮਨ ਬੰਦੇ ਕਿ ਇਹ ਬੰਦਿਆ, ਇਹ ਜਿਹੜੀ ਇਹੜਾ ਪਿੰਗਲਾ ਸੁਖਮਨਾ ਇਹ ਤਿੰਨ ਨਾੜੀਆਂ ਨੇ, ਇਹੜਾ ਪਿੰਗਲਾ ਸੱਜੀ ਖੱਬੀ ਨਾਸਕਾ ਦੀ ਸੁਰ ਹੈ ਤੇ ਸੁਖਮਨਾ ਭਰਵੱਡਿਆਂ ਦੇ ਵਿਚਕਾਰ ਵਾਲੀ ਜਗ੍ਹਾ ਨੂੰ ਕਹਿੰਦੇ ਨੇ। ਇਹ ਜਿਹੜੀ ਇਹੜਾ ਪਿੰਗਲਾ ਸੁਖਮਨਾ ਦੇ ਬਾਰੇ ਜਿਹੜੀ ਇਹ ਗਿਣਤੀ ਮਿਣਤੀ ਕਰਕੇ ਦੱਸਦਾ ਸੀ ਇਹ ਅਵਗਣ ਕਥ ਜਾਹੀ, ਇਹ ਜਿਹੜਾ ਔਗਣ ਸੀ, ਇੱਥੇ ਅਵਗਣ ਦਾ ਅਰਥ ਉਹਨਾਂ ਨੇ ਕੀਤਾ ਨਵੇਂ ਵਿਦਵਾਨਾਂ ਨੇ, ਇਹ ਜਿਹੜਾ ਅਵਗਣ ਸੀ ਇਹ ਜਿਹੜਾ ਟੰਟਾ ਸੀ ਇਹ ਜਿਹੜਾ ਇੱਕ ਤਰ੍ਹਾਂ ਦਾ ਔਗਣ ਸੀ ਉਹ ਹੁਣ ਕਿੱਥੇ ਚਲਿਆ ਗਿਆ, ਭਾਵ ਕਿੱਧਰ ਅਲੋਪ ਹੋ ਗਿਆ, ਇਹ ਔਗਣ ਪਤਾ ਨਹੀਂ ਕਿਸ ਪਾਸੇ ਚਲਿਆ ਗਿਆ ਜਿਹੜਾ ਇਹੜਾ ਪਿੰਗਲਾ ਸੁਖਮਨਾ ਦੇ ਬਾਰੇ ਲੋਕਾਂ ਨੂੰ ਸਮਝਾਉਂਦਾ ਸੀ ਇਹ ਬੰਦੇ ਇਹ ਔਗਣ, ਹੁਣ ਇਹ ਟੰਟਾ ਇਹ ਪਸਾਦ ਕਿੱਧਰ ਚਲਿਆ ਗਿਆ, ਕੁਛ ਸਮਝ ਨਹੀਂ ਆ ਰਿਹਾ।
ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾ ਸਮਾਈ।
ਲੋ ਭਗਤ ਜੀ ਕਹਿੰਦੇ ਨੇ ਹੁਣ ਤੇਰਾ ਇਹ ਤਾਗਾ ਸਵਾਸਾਂ ਦਾ ਸੂਤ ਟੁੱਟ ਗਿਆ ਹੈ ਤੇ ਇਹਦੇ ਕਾਰਨ ਤੇਰਾ ਗਗਨ ਜਿਹੜਾ ਦਸਵਾਂ ਦੁਆਰ ਸੀ ਉਹ ਵੀ ਨਾਸ ਹੋ ਗਿਆ, ਤੇਰਾ ਬੋਲਤ ਕਹਾ ਸਮਾਈ, ਜਿਹੜਾ ਤੇਰੇ ਅੰਦਰ ਬੋਲਣ ਵਾਲਾ ਸੀ ਜੀਵ ਆਤਮਾ ਅਥਵਾ ਮਨ ਉਹ ਕਿੱਥੇ ਜਾ ਕੇ ਲੀਨ ਹੋ ਗਿਆ।
ਇਹ ਸੰਸਾ ਮੋਕੋ ਅੰਦਿਨ ਵਿਆਪੈ, ਮੋਕੋ ਕੋ ਨਾ ਕਹੈ ਸਮਝਾਈ।
ਲੋ ਭਗਤ ਜੀ ਕਹਿੰਦੇ ਨੇ ਸੰਸਾ ਮੈਨੂੰ ਦਿਨ ਰਾਤ ਵਿਆਪਦਾ ਹੈ ਪਰ ਇਸ ਗੱਲ ਨੂੰ ਆ ਕੇ ਮੈਨੂੰ ਕੋਈ ਹੁਣ ਸਮਝਾਉਣ ਵਾਲਾ ਨਹੀਂ ਹੈ, ਕੋਈ ਆ ਕੇ ਮੈਨੂੰ ਗੱਲ ਸਮਝਾ ਦੇਵੇ ਵੀ ਜਦੋਂ ਇਹ ਮਨੁੱਖ ਚੜਾਈ ਕਰਦਾ ਹੈ ਤੇ ਜੀਵ ਆਤਮਾ ਕਿੱਥੇ ਜਾ ਕੇ ਸਮਾਉਂਦਾ ਹੈ, ਇਹਦੇ ਬਾਰੇ ਹੁਣ ਦੱਸਣ ਵਾਲਾ ਕੋਈ ਨਹੀਂ ਨਜ਼ਰ ਆ ਰਿਹਾ।
ਰਹਾਉ ਜੈ ਪਰਵੰਡ ਪਿੰਡ ਤੈਨਾਹੀ ਰਚਨ ਹਾਰ ਤੈਨਾਹੀ।
ਹੁਣ ਰਹਾਉ ਪਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਜਹਿ ਬਰ ਭੰਡ, ਬਰ ਭੰਡ ਪਾਠ ਕਰਨਾ, ਜਹਿ ਬਰ ਭੰਡ ਪਿੰਡ ਤੈਨਾਹੀ। ਇਹ ਬਰ ਭੰਡ ਦਾ ਅਰਥ ਹੈ ਬ੍ਰਹਿਮੰਡ, ਜਿੱਥੇ ਪਹਿਲਾਂ ਇੱਥੇ ਬੈਠ ਕੇ ਬ੍ਰਹਿਮੰਡ ਦੀਆਂ ਗੱਲਾਂ ਕਰਦਾ ਸੀ, ਕਿਉਂਕਿ ਜਿਹੜੇ ਯੋਗੀ ਪੁਰਸ਼ ਨੇ ਉਹਨਾਂ ਵਿੱਚ ਰਿਧੀਆਂ ਸਿੱਧੀਆਂ ਵੀ ਹੁੰਦੀਆਂ, ਉਹ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ ਉਹ ਕਹਿੰਦੇ ਨੇ ਅਸੀਂ ਬ੍ਰਹਿਮੰਡ ਦੀ ਵੀ ਸੈਰ ਕਰਕੇ ਆਉਂਦੇ ਹਾਂ। ਜਿੱਥੇ ਪਹਿਲਾਂ ਬ੍ਰਹਿਮੰਡ ਦੀਆਂ ਗੱਲਾਂ ਕਰਦਾ ਸੀ ਪਿੰਡ ਤਹਿ ਨਾਹੀਂ, ਹੁਣ ਉੱਥੇ ਇਹਦਾ ਸਰੀਰ ਵੀ ਇੱਥੇ ਨਜ਼ਰ ਨਹੀਂ ਆ ਰਿਹਾ। ਰਚਨਹਾਰ ਤਹਿ ਨਾਹੀਂ, ਜਿਹੜਾ ਇਸ ਤਰ੍ਹਾਂ ਦੀਆਂ ਯੋਗ ਦੀਆਂ ਰਚਨਾ ਰਚਨ ਵਾਲਾ ਯੋਗੀ ਹੁਣ ਉਹੀ ਇੱਥੇ ਨਹੀਂ ਰਿਹਾ, ਤੇ ਜਿਹੜੀਆਂ ਉਸ ਦੀਆਂ ਗੱਲਾਂ ਸਨ ਕੋਈ ਰਿਧੀਆਂ ਸਿੱਧੀਆਂ ਦੇ ਨਾਲ ਵੀ ਬ੍ਰਹਿਮੰਡਾਂ ਦੇ ਵਿੱਚ ਜਾਣ ਦੀਆਂ ਗੱਲਾਂ ਕਰਦਾ ਸੀ ਉਹ ਹੁਣ ਕਿੱਧਰ ਚਲੀਆਂ ਗਈਆਂ ਪਤਾ ਹੀ ਨਹੀਂ ਲੱਗ ਰਿਹਾ। ਜਿੱਥੇ ਬ੍ਰਹਿਮੰਡ ਦੀਆਂ ਗੱਲਾਂ ਕਰਦਾ ਸੀ ਉੱਥੇ ਹੁਣ ਪਿੰਡ ਦੀ ਵੀ ਇਹਨੂੰ ਕੋਈ ਸੋਝੀ ਨਹੀਂ ਰਹੀ, ਸਰੀਰ ਵੀ ਹੁਣ ਇੱਥੇ ਜੜ ਹੋਇਆ ਇਹ ਮਿੱਟੀ ਹੋਇਆ ਪਿਆ ਹੈ ਤੇ ਹੁਣ ਪਤਾ ਨਹੀਂ ਉਹ ਰਚਨਾ ਰਚਨ ਵਾਲਾ ਕਿੱਧਰ ਚਲਿਆ ਗਿਆ ਹੈ।
ਜੋੜਨ ਹਾਰੋ ਸਦਾ ਤੀਤਾ ਇਹ ਕਹੀਐ ਕਿਸ ਮਾਹੀ।
ਤੇ ਫਿਰ ਭਗਤ ਜੀ ਨੂੰ ਜਿਹੜੇ ਹੋਰ ਪ੍ਰੇਮੀ ਬੈਠੇ ਸਨ ਉਹ ਪੁੱਛਣ ਲੱਗੇ, ਭਗਤ ਜੀ ਫਿਰ ਤੁਸੀਂ ਦੱਸੋ ਬਈ ਉਹ ਜਿਹੜੀ ਜੀਵ ਆਤਮਾ ਹੈ ਉਹ ਕਿੱਧਰ ਚਲੀ ਜਾਂਦੀ ਹੈ। ਤਾਂ ਭਗਤ ਜੀ ਕਹਿੰਦੇ ਨੇ ਵੀ ਜੋੜਨ ਹਾਰੋ ਸਦਾ ਅਤੀਤਾ, ਵੀ ਜਿਹੜਾ ਸਾਡੇ ਸਰੀਰ ਦਾ ਤੇ ਪ੍ਰਾਣਾਂ ਦਾ ਸੰਯੋਗ ਕਰਨ ਵਾਲਾ ਹੈ ਉਹ ਹੈ ਵਾਹਿਗੁਰੂ। ਉਹਦੇ ਹੁਕਮ ਦੇ ਵਿੱਚ ਹੀ ਇਹ ਸਰੀਰ ਤੇ ਪ੍ਰਾਣਾਂ ਦਾ ਸੰਯੋਗ ਹੁੰਦਾ ਹੈ, ਸਰੀਰ ਤੇ ਆਤਮਾ ਦਾ ਮੇਲ ਹੁੰਦਾ ਹੈ, ਤੇ ਉਹਦੇ ਹੁਕਮ ਦੇ ਵਿੱਚ ਹੀ ਫਿਰ ਅੱਗੇ ਵਿਯੋਗ ਵੀ ਹੁੰਦਾ, ਸੰਯੋਗ ਵਿਯੋਗ ਤੁਰੋਂ ਹੀ ਹੋਆ। ਜੋੜਨ ਹਾਰੋ ਸਦਾ ਅਤੀਤਾ, ਜੋੜਨ ਵਾਲਾ ਵਾਹਿਗੁਰੂ ਹੈ, ਪ੍ਰਾਣਾਂ ਨੂੰ ਸਰੀਰ ਦੇ ਨਾਲ ਜੋੜਨ ਵਾਲਾ, ਸਾਡੀ ਆਤਮਾ ਨੂੰ ਜੀਵ ਆਤਮਾ ਨੂੰ ਸਰੀਰ ਵਿੱਚ ਪਾਉਣ ਵਾਲਾ ਉਹ ਅਕਾਲ ਪੁਰਖ ਹੈ, ਉਹ ਹਮੇਸ਼ਾ ਹੀ ਇਸ ਤੋਂ ਅਤੀਤ ਅਸੰਗ ਰਹਿੰਦਾ। ਇਹ ਕਹੀਏ ਕਿਸ ਮਾਹੀ, ਵੀ ਇਹ ਹੁਣ ਅਸੀਂ ਗੱਲ ਵੀ ਕਿਸ ਕਿਵੇਂ ਆਖੀਏ, ਇਹ ਕਹੀਏ ਕਿਸ ਮਾਹੀ, ਵੀ ਇਹ ਜਿਹੜੀ ਆਤਮਾ ਹੈ ਇਹ ਕਿਸ ਦੇ ਵਿੱਚ ਜਾ ਕੇ ਲੀਨ ਹੋ ਗਈ ਹੈ। ਇਹਦਾ ਮਤਲਬ ਇਹ ਹੈ ਬਈ ਜਿਹੜਾ ਮਨੁੱਖ ਦੇ ਅੰਦਰ ਜੀਵ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ, ਤੇ ਇਹਨੂੰ ਜੋੜਨ ਵਾਲਾ ਵਾਹਿਗੁਰੂ ਹੈ, ਉਹ ਇਹ ਤੋਂ ਹਮੇਸ਼ਾ ਅਸੰਗ ਰਹਿੰਦਾ ਹੈ। ਇਹ ਜਿਹੜੀ ਜੀਵ ਆਤਮਾ ਹੈ ਜਦੋਂ ਮਨੁੱਖ ਦਾ ਸਰੀਰ ਨਾਸ ਹੋ ਜਾਂਦਾ ਹੈ ਤੇ ਫਿਰ ਇਹ ਉਸੇ ਦੇ ਵਿੱਚ ਹੀ ਜਾ ਕੇ ਲੀਨ ਹੁੰਦੀ ਹੈ।
ਜੋੜੀ ਜੁੜੈ ਨਾ ਤੋੜੀ ਟੁੱਟੈ ਜਬ ਲਗ ਹੋਏ ਬਿਨਾਸੀ।
ਲੋ ਭਗਤ ਜੀ ਕਹਿੰਦੇ ਨੇ ਜਬ ਲਗ ਹੋਏ ਬਿਨਾਸੀ, ਜਿੰਨਾ ਚਿਰ ਤੱਕ, ਬਿਨਾਸੀ ਦਾ ਅਰਥ ਹੈ ਵੀ ਇਹ ਸਰੀਰ ਨਾਸ ਨਹੀਂ ਹੋ ਜਾਂਦਾ, ਜਿੰਨਾ ਚਿਰ ਤੱਕ ਇਹ ਸਾਡਾ ਸਰੀਰ ਨਾਸ ਨਹੀਂ ਹੁੰਦਾ ਉਨਾ ਚਿਰ ਤੱਕ ਜੋੜੀ ਜੁੜੈ, ਤੇ ਇਹ ਜਿਹੜੀ ਜੀਵ ਆਤਮਾ ਤੇ ਪ੍ਰਾਣ ਕਲਾ ਕਿਸੇ ਦੀ ਜੋੜੀ ਜੁੜ ਨਹੀਂ ਸਕਦੀ, ਕਿਸੇ ਦੀ ਤੋੜੀ ਟੁੱਟ ਵੀ ਨਹੀਂ ਸਕਦੀ। ਤੇ ਜਦੋਂ ਵਾਹਿਗੁਰੂ ਦਾ ਹੁਕਮ ਹੀ ਹੋ ਜਾਂਦਾ ਹੈ ਵੀ ਹੁਣ ਵੀ ਤੈਨੂੰ ਜਾਣਾ ਹੀ ਪਵੇਗਾ, ਜਿਨ ਕੀ ਚੀਰੀ ਦਰਗਹਿ ਫਾਟੀ ਤਿੰਨਾ ਮਰਨਾ ਭਾਈ, ਤੇ ਫਿਰ ਤੇ ਭਾਈ ਇਸ ਨੂੰ ਕੋਈ ਰੋਕ ਨਹੀਂ ਸਕਦਾ। ਇਹ ਨਾ ਤਾਂ ਕਿਸੇ ਦੀ ਜੋੜੀ ਜੁੜਦੀ ਹੀ ਹੈ ਤੇ ਨਾ ਹੀ ਕਿਸੇ ਦੀ ਤੋੜੀ ਟੁੱਟਦੀ ਹੈ। ਇਹਦਾ ਮਤਲਬ ਇਹ ਹੈ ਜਿੰਨਾ ਸਮਾਂ ਵਾਹਿਗੁਰੂ ਨੇ ਕਿਸੇ ਨੂੰ ਜ਼ਿੰਦਗੀ ਦਿੱਤੀ ਹੈ ਨਾ, ਤੇ ਜਿੰਨਾ ਚਿਰ ਉਹਦਾ ਹੁਕਮ ਹੈ ਉਨਾ ਚਿਰ ਇਹ ਸਮਾਂ ਸਾਨੂੰ ਪੂਰਾ ਕਰਨਾ ਪੈਂਦਾ। ਨਾ ਤੇ ਜਿਹੜੀ ਪ੍ਰਾਣ ਕਲਾ ਹੈ ਜੀਵ ਆਤਮਾ ਕਿਸੇ ਦੀ ਜੋੜੀ ਜੁੜਦੀ ਹੈ, ਨਾ ਕਿਸੇ ਦੀ ਤੋੜੀ ਟੁੱਟਦੀ ਹੈ। ਇਹ ਤੇ ਵਾਹਿਗੁਰੂ ਦੀ ਮੌਜ ਹੈ, ਜਿੰਨਾ ਸਮਾਂ ਉਸਨੇ ਸਾਨੂੰ ਦਿੱਤਾ ਹੈ ਉਨਾ ਚਿਰ ਤੱਕ ਅਸੀਂ ਉਹ ਪੂਰਾ ਕਰਨਾ। ਜਦੋਂ ਉਹਦਾ ਹੁਕਮ ਆ ਜਾਂਦਾ ਹੈ ਤੇ ਫਿਰ ਸਾਨੂੰ ਸਭ ਕੁਛ ਛੱਡ ਕੇ ਜਾਣਾ ਪੈਂਦਾ ਹੈ।
ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ।
ਲੋ ਭਗਤ ਜੀ ਕਹਿੰਦੇ ਨੇ ਕਾਕੋ ਠਾਕੁਰ, ਕਾਕੋ ਇਕੱਠਾ ਪਾਠ ਨਹੀਂ ਬੋਲਣਾ, ਕਾਕੋ ਠਾਕੁਰ ਕੌਣ ਕਿਸੇ ਦਾ ਠਾਕੁਰ ਮਾਲਕ ਹੈ, ਕਾਕੋ ਸੇਵਕ ਕੌਣ ਕੋਈ ਕਿਸੇ ਦਾ ਸੇਵਕ ਦਾਸ ਹੈ, ਕੋ ਕਾਹੂ ਕਹਿ ਜਾਸੀ ਕੌਣ ਕੋਈ ਕਿਸੇ ਪਾਸ ਚੱਲ ਕੇ ਜਾਂਦਾ ਹੈ, ਭਾਵੇ ਸਭ ਗੱਲਾਂ ਇਹ ਇੱਕ ਝੂਠ ਨੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ। ਕੋਈ ਆਪਣੇ ਆਪ ਨੂੰ ਮਾਲਕ ਮੰਨੀ ਬੈਠਾ ਹੈ, ਕੋਈ ਆਪਣੇ ਆਪ ਨੂੰ ਸੇਵਕ ਮੰਨੀ ਬੈਠਾ ਹੈ, ਕੌਣ ਕਿਸੇ ਪਾਸ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਨਹੀਂ, ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਵਸ ਰਹੀ ਹੈ, ਅਤੇ ਸੇਵਕਾਂ ਵਿੱਚ ਵੀ ਅਤੇ ਸਵਾਮੀਆਂ ਦੇ ਵਿੱਚ ਵੀ ਤੇ ਸਾਰੇ ਆਮ ਜੀਵਾਂ ਦੇ ਵਿੱਚ ਵੀ, ਜਰੇ ਜਰੇ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ।
ਕਹੋ ਕਬੀਰ ਲਗ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਸਾਡੀ ਤਾਂ ਹੁਣ ਲਿਵ ਉੱਥੇ ਲੱਗ ਰਹੀ ਹੈ ਜਹਾਂ ਬਸੇ ਦਿਨ ਰਾਤੀ, ਜਿੱਥੇ ਦਿਨ ਰਾਤ ਹੀ ਸਾਡਾ ਮਨ ਵਸਿਆ ਹੋਇਆ ਸੀ। ਇਹਦਾ ਮਤਲਬ ਇਹ ਹੈ ਵੀ ਸਾਡਾ ਮਨ ਦਿਨ ਰਾਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਵਸਿਆ ਹੋਇਆ, ਉਹਦੇ ਚਰਨਾਂ ਨਾਲ ਹੀ ਜੁੜਿਆ ਹੋਇਆ, ਤੇ ਸਾਡੀ ਲਿਵ ਹੁਣ ਉਹਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਲੱਗ ਰਹੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿੱਥੇ ਉਹਨਾਂ ਦੀ ਦਿਨ ਰਾਤ ਸੁਰਤ ਜੁੜੀ ਹੁੰਦੀ ਹੈ, ਤੇ ਜਦੋਂ ਅੰਧਾ ਸਮਾਂ ਆਉਂਦਾ ਹੈ ਤੇ ਫਿਰ ਉਹਨਾਂ ਦੀ ਲਿਵ ਉਸੇ ਪਰਮਾਤਮਾ ਦੇ ਨਾਲ ਜੁੜੀ ਰਹਿਣ ਕਰਕੇ ਤੇ ਫਿਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਹਨ।
ਵਾਕਾ ਮਰਮ ਉਹੀ ਪਰ ਜਾਣੈ ਉਹ ਤੋ ਸਦਾ ਅਬਨਾਸੀ।
ਲੋ ਭਗਤ ਜੀ ਕਹਿੰਦੇ ਨੇ ਵਾਕਾ ਮਰਮ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਭੇਤ ਹੈ ਤੇ ਉਹਨੂੰ ਉਹੀ ਪਰ ਵਿਸ਼ੇਸ਼ ਕਰਕੇ ਜਾਣਦਾ ਹੈ ਵੀ ਉਹ ਵਾਹਿਗੁਰੂ ਕਿਸ ਰੂਪ ਦੇ ਵਿੱਚ ਤੇ ਕਿਸ ਰੰਗ ਦੇ ਵਿੱਚ ਰਹਿੰਦਾ ਹੈ, ਉਹ ਤਾਂ ਸਦਾ ਅਵਨਾਸੀ ਹੈ, ਇੰਨੀ ਗੱਲ ਦਾ ਸਾਨੂੰ ਪਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਅਵਨਾਸੀ ਨਾਸ ਤੋਂ ਰਹਿਤ ਹੈ, ਉਹ ਕਦੀ ਮਰਦਾ ਨਹੀਂ। ਜਿਹੜੇ ਸਰੀਰਧਾਰੀ ਰੱਬ ਬਣਦੇ ਨੇ ਉਹਨਾਂ ਨੂੰ ਤਾਂ ਮਰਨਾ ਵੀ ਪੈਂਦਾ, ਉਹ ਜੰਮਦੇ ਵੀ ਨੇ, ਪਰ ਜਿਹੜਾ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਅਵਨਾਸ਼ੀ ਸਰੂਪ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਅਤੇ ਉਹ ਕਦੀ ਨਾਸ ਹੋਣ ਵਾਲਾ ਨਹੀਂ ਹੈ, ਅਤੇ ਸਾਡਾ ਤਾਂ ਉਸੇ ਵਾਹਿਗੁਰੂ ਦੇ ਨਾਲ ਹੀ ਧਿਆਨ ਜੁੜਿਆ ਰਹਿੰਦਾ ਹੈ। ਸੋ ਭਗਤ ਕਬੀਰ ਜੀ ਨੇ ਇਹ ਪਾਵਨ ਪਵਿੱਤਰ ਜੋ ਉਪਦੇਸ਼ ਦਿੱਤੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਉਹ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ, ਉਹ ਆਕਾ ਮਰਮ ਉਹੀ ਪਰ ਜਾਣੈ, ਉਹ ਤੋ ਸਦਾ ਅਵਨਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।